ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿੱਚ ਅਕਾਲ ਪੁਰਖ ਦੇ ਅਨੇਕਾਂ ਗੁਣਾਂ ਦਾ ਵਰਣਨ ਕਰਕੇ ਅਖੀਰ ਵਿੱਚ ਗੁਰੂ ਸਾਹਿਬਾਂ ਨੇ ਉਸਨੂੰ ਮਿਲਣ ਦਾ ਤਰੀਕਾ ਦੱਸਿਆ ਹੈ, ਗੁਰਪ੍ਰਸਾਦ ਅਰਥਾਤ ਗੁਰੂ ਦੀ ਕਿਰਪਾ ਦੁਆਰਾ। ਇਹ ਗੁਰੂ ਦੀ ਕਿਰਪਾ ਜਾਂ ਗੁਰਪ੍ਰਸਾਦ ਸਾਡੇ ਉੱਤੇ ਕਿਹਨਾਂ ਕਿਹਨਾਂ ਰੂਪਾਂ ਵਿੱਚ ਕੰਮ ਕਰਦੀ ਹੈ, ਕਿਵੇਂ ਅਸੀਂ ਇਸ ਤੋਂ ਵਾਂਝੇ ਜਾਂਦੇ ਹਾਂ ਅਤੇ ਕਿਵੇਂ ਅਸੀਂ ਉਸਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦੱਸਣ ਦਾ ਯਤਨ ਕੀਤਾ ਹੈ। ਲੇਖ ਨੰਬਰ 8, ਗੁਰਪ੍ਰਸਾਦ। ਸੰਸਾਰ ਵਿੱਚ ਪਰਮੇਸ਼ਰ ਬਾਬਤ ਭਿੰਨ ਭਿੰਨ ਖਿਆਲ, ਕਲਪਨਾਵਾਂ, ਨਿਸ਼ਚੇ ਅਤੇ ਸਰੂਪ ਮੰਨੇ ਗਏ ਹਨ ਅਤੇ ਆਪੋ ਆਪਣੇ ਮਨੋਕਲਪਿਤ ਸਰੂਪ ਨੂੰ ਰਿਝਾਉਣ ਲਈ ਵੱਖੋ ਵੱਖਰੇ ਕਰਮ ਕਾਂਡ, ਪਾਠ ਪੂਜਾ ਅਤੇ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ। ਇਹਨਾਂ ਵਿੱਚ ਪਸ਼ੂਆਂ ਦੀ ਕੁਰਬਾਨੀ ਆਮ ਪ੍ਰਚਲਿਤ ਹੈ। ਕਈ ਥਾਈਂ ਦੇਵਤਿਆਂ ਨੂੰ ਰਿਝਾਉਣ ਲਈ ਇਨਸਾਨਾਂ ਦੀ ਬਲੀ ਵੀ ਦਿੱਤੀ ਜਾਂਦੀ ਹੈ। ਇਹਦੇ ਤੋਂ ਇਲਾਵਾ ਬੜੀ ਦੁਖਦਾਈ ਗੱਲ ਹੈ ਕਿ ਧਰਮ ਦੇ ਨਾਮ 'ਤੇ ਭਿਆਨਕ ਲੜਾਈਆਂ ਝਗੜੇ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਅਤਿਅੰਤ ਹਿਰਦੇ ਵੇਦਕ ਅਸਹਿ ਅਤੇ ਅਕਹਿ ਜ਼ੁਲਮ ਵੀ ਕੀਤੇ ਜਾਂਦੇ ਹਨ। ਇਹ ਜੋ ਸਭ ਅਨੋਖੇ ਕਰਮ ਕਾਂਡ, ਇਹ ਹਿਰਦੇ ਵੇਦਕ ਕੁਰਬਾਨੀਆਂ ਜਾਂ ਘਿਰਣਾ ਯੋਗ ਜ਼ੁਲਮ ਹਨ, ਇਹ ਸਿਰਫ ਆਪਣੇ ਇਸ਼ਟ ਦੇਵਤੇ ਜਾਂ ਰੱਬ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਹਨ। ਇਹਦਾ ਮਕਸਦ ਆਮ ਤੌਰ 'ਤੇ ਇਉਂ ਹੁੰਦਾ ਹੈ, ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ, ਨਿੱਜੀ ਗਰਜ਼ਾਂ ਦੀ ਪੂਰਤੀ ਲਈ, ਵੈਰ ਜਾਂ ਬਦਲਾ ਲੈਣ ਲਈ, ਜਾਂ ਫਿਰ ਆਪਣੀ ਮੁਕਤੀ ਜਾਂ ਕਲਿਆਣ ਵਾਸਤੇ। ਪਰਮੇਸ਼ਰ ਨੂੰ ਖੁਸ਼ ਕਰਕੇ, ਰਿਝਾ ਕੇ, ਉਹਦੇ ਤੋਂ ਮਿਹਰਾਂ ਜਾਂ ਬਖਸ਼ਿਸ਼ਾਂ ਦੀ ਲਾਲਸਾ ਲਈ ਕੀਤੇ ਹੋਏ ਇਹ ਸਾਰੇ ਫੋਕੇ ਕਰਮ ਕਾਂਡ, ਇਹ ਕੁਰਬਾਨੀਆਂ ਜਾਂ ਜ਼ੁਲਮ ਗੁਰਬਾਣੀ ਵਿੱਚ ਵਿਵਰਜਿਤ ਹਨ ਅਤੇ ਇੱਥੇ ਇਹਨਾਂ ਦੀ ਬਹੁਤ ਨਿਖੇਧੀ ਕੀਤੀ ਗਈ ਹੈ। ਮਨਮੁੱਖ ਹੁਕਮ ਨਾ ਬੂਝੇ ਬੱਪੜੀ, ਨਿਤ ਹੋਮੇ ਕਰਮ ਕਮਾਏ, ਵਰਤ ਨੇਮ ਸੁੱਚ ਸੰਜਮ ਪੂਜਾ, ਪਾਖੰਡ ਭਰਮ ਨਾ ਜਾਏ, ਅੰਤਰੋਂ ਕਸੁੱਧ ਮਾਇਆ ਮੋਹ ਬੇਦੇ, ਜਿਉਂ ਹਸਤੀ ਛਾਰ ਉਡਾਏ, ਜਿਨ ਉਪਾਏ ਤਿਸੇ ਨਾ ਚੇਤੇ, ਬਿਨ ਚੇਤੇ ਕਿਉਂ ਸੁਖ ਪਾਏ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਵਾਸਤੇ ਇਹ ਜੋ ਵੀ ਇਹ ਕਰਮ ਕੀਤੇ ਜਾਂਦੇ ਹਨ ਇਹ ਸਾਰੇ ਗੁਰਬਾਣੀ ਵਿੱਚ ਵਿਵਰਜਿਤ ਹਨ। ਗੁਰਪ੍ਰਸਾਦ ਨੂੰ, ਗ੍ਰੇਸ ਨੂੰ ਗੁਰਬਾਣੀ ਵਿੱਚ ਹੋਰ ਤਰ੍ਹਾਂ ਦਰਸਾਇਆ ਗਿਆ ਹੈ ਅਤੇ ਇਸ ਲੇਖ ਦੁਆਰਾ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰਪ੍ਰਸਾਦ ਦੀ ਵਿਚਾਰ ਗੁਰਮੁਖ ਪਿਆਰਿਆਂ ਨੇ ਪੇਸ਼ ਕੀਤੀ ਹੈ। ਗੁਰਪ੍ਰਸਾਦ ਦੇ ਅੱਖਰੀ ਅਰਥ ਕੀ ਹਨ? ਗੁਰੂ ਦੀ ਬਖਸ਼ਿਸ਼ ਦੁਆਰਾ। ਗੁਰਬਾਣੀ ਦੇ ਆਦਿ ਵਿੱਚ ਪਰਮੇਸ਼ਰ ਦੇ ਮੰਗਲਾਚਰਨ ਵਿੱਚ ਇੱਕ ਓਮਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰ ਅਤੇ ਮਗਰੋਂ ਗੁਰਪ੍ਰਸਾਦ ਦਰਜ ਹੈ। ਇਹਦਾ ਮਤਲਬ ਇਹ ਹੈ ਕਿ ਇਹ ਜੋ ਬਾਣੀ ਰਚੀ ਜਾ ਰਹੀ ਹੈ ਇਹ ਗੁਰੂ ਦੇ ਪ੍ਰਸਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਨਤੀਜਾ ਹੈ। ਇਸੇ ਕਰਕੇ ਤੁਰਕੀ ਬਾਣੀ ਨੂੰ ਪਰਮੇਸ਼ਰ ਦੀ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਕਿਹਾ ਗਿਆ ਹੈ ਅਤੇ ਬਾਣੀ ਵਿੱਚ ਬੇਅੰਤ ਵਾਰੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਵਰਤਿਆ ਗਿਆ ਹੈ ਤਾਂ ਕਿ ਸਾਨੂੰ ਮੁੜ ਮੁੜ ਯਾਦ ਆਵੇ ਕਿ ਇਹ ਬਾਣੀ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਇਹ ਦਾਤ ਹੈ ਜੋ ਸਾਡੇ ਜੀਵਾਂ 'ਤੇ ਅਕਾਲ ਪੁਰਖ ਨੇ ਤਰੁੱਠ ਕੇ ਸਾਡੇ ਕਲਿਆਣ ਹਿੱਤ ਰਚੀ ਹੈ, ਤਾਂ ਜੋ ਗੁਰਬਾਣੀ ਦੀ ਆਤਮਿਕ ਰੋਸ਼ਨੀ ਵਿੱਚ, ਆਤਮਿਕ ਗਿਆਨ ਅਤੇ ਇਲਾਹੀ ਉਪਦੇਸ਼ਾਂ ਦੁਆਰਾ ਅਸੀਂ ਆਪਣੇ ਜੀਵਨ ਨੂੰ ਸਹੀ ਸੇਧ ਦੇ ਕੇ ਇਸ ਸੰਸਾਰ ਯਾਤਰਾ ਨੂੰ ਸਫਲ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰ ਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਆ ਜੀਉ। ਇਹਦੇ ਤੋਂ ਇਲਾਵਾ ਗੁਰਬਾਣੀ ਵਿੱਚ ਅਨੇਕਾਂ ਵਾਰੀ ਜੋ ਗੁਰਪ੍ਰਸਾਦ ਵਰਤਿਆ ਗਿਆ ਹੈ, ਜੋ ਕਿ ਗੁਰੂ ਦੇ ਪ੍ਰਸਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਪ੍ਰਤੀਕ ਹੈ। ਬਖਸ਼ਿਸ਼ ਕੀ ਹੁੰਦੀ ਹੈ? ਇਹ ਉਹ ਦਾਤ ਹੈ ਜਿਹਦੇ ਲਈ ਅਸੀਂ ਕੋਈ ਘਾਲਣਾ ਨਾ ਕੀਤੀ ਹੋਵੇ, ਜਿਹਦੇ 'ਤੇ ਸਾਡਾ ਕਿਸੇ ਕਿਸਮ ਦਾ ਹੱਕ ਨਾ ਹੋਵੇ, ਸਗੋਂ ਨਿਰੋਲ ਉਸ ਦਾਤੇ ਦੀ ਮਿਹਰ ਅਤੇ ਪਿਆਰ ਦੀ ਦੇਣ ਹੋਵੇ। ਪਰਮੇਸ਼ਰ ਨੂੰ ਗੁਰਬਾਣੀ ਵਿੱਚ ਪ੍ਰੀਤਮ, ਪ੍ਰੇਮ ਪੁਰਖ, ਪ੍ਰਿਯ, ਮਾਤਾ, ਪਿਤਾ, ਬੰਧਪ ਆਦਿ ਅਨੇਕ ਭਾਵਨਾਵਾਂ ਦੇ ਰੰਗਾਂ ਵਿੱਚ ਦੇਖਿਆ ਅਤੇ ਬਿਆਨਿਆ ਗਿਆ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਮਾਤ ਪਿਤਾ ਬੰਧਪ ਤੂੰ ਹੈ, ਤੂੰ ਸਰਵ ਨਿਵਾਸ, ਨਾਨਕ ਪ੍ਰਭ ਸਰਣਾਗਤੀ, ਜਾਕੋ ਨਿਰਮਲ ਜਾਸ। ਇਹਨਾਂ ਸਾਰੀਆਂ ਭਾਵਨਾਵਾਂ ਵਿੱਚ ਪ੍ਰੀਤ, ਪ੍ਰੇਮ ਅਤੇ ਪਿਆਰ ਦੀ ਝਲਕ ਮੌਜੂਦ ਹੈ। ਇਸੇ ਇਲਾਹੀ ਪ੍ਰੇਮ ਭਾਵਨਾ, ਪ੍ਰੇਮ ਰਸ ਦੇ ਮੁਜੱਸਮ ਨੂੰ ਪਰਮੇਸ਼ਰ ਕਿਹਾ ਗਿਆ ਹੈ। ਅਸਲ ਵਿੱਚ ਪਰਮੇਸ਼ਰ ਆਪ ਪ੍ਰੇਮ ਸਰੂਪ ਹੈ, ਗੋਡ ਇਜ਼ ਲਵ। ਇਸੇ ਕਰਕੇ ਪਰਮੇਸ਼ਰ ਨੂੰ ਪ੍ਰਿਆ, ਪ੍ਰੀਤਮ, ਪ੍ਰੇਮ ਪੁਰਖ ਕਿਹਾ ਗਿਆ ਹੈ। ਸਾਡੀ ਇਸ ਦਿਸਣਹਾਰ ਦੁਨੀਆਂ ਵਿੱਚ ਇਸ ਇਲਾਹੀ ਪ੍ਰੇਮ ਰਸ ਦੇ ਪ੍ਰਤੀਬਿੰਬ ਦਾ ਵਿਸ਼ੇਸ਼ ਪ੍ਰਗਟਾਵਾ ਉਹ ਮਾਂ ਦੇ ਹਿਰਦੇ ਵਿੱਚ ਪ੍ਰਵਿਰਤ ਹੋ ਰਿਹਾ ਹੈ। ਸੋ ਇਲਾਹੀ ਪਿਆਰ ਨੂੰ ਦਰਸਾਉਣ ਵਾਸਤੇ ਮਾਂ ਪਿਆਰ ਦਾ ਉਦਾਹਰਣ ਸਭ ਤੋਂ ਠੀਕ ਟੁਕਦਾ ਹੈ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਅਤਿਅੰਤ ਪਿਆਰ ਭਰਿਆ ਹੋਇਆ ਹੈ। ਮਾਂ ਹਮੇਸ਼ਾ ਆਪਣੇ ਬੱਚੇ ਦੇ ਔਗਣ ਨਾ ਚਿਤਾਰਦੀ ਹੋਈ ਉਹਦੇ ਪਿਆਰ ਦੇ ਰੰਗਣ ਵਿੱਚ ਸਦਾ ਰੰਗੀ ਰਹਿੰਦੀ ਹੈ ਅਤੇ ਉਹਦੇ ਲਈ ਹਰ ਕਿਸਮ ਦੀ ਕੁਰਬਾਨੀ ਕਰਦੀ, ਆਪਣਾ ਆਪਾ ਵਾਰੀ ਜਾਂਦੀ ਹੈ। ਉਹਦੀ ਸਦਾ ਸ਼ੁਭ ਚਿੰਤਕ ਹੋਣ ਕਰਕੇ ਉਹ ਉਸਦਾ ਭਲਾ ਸੋਚਦੀ, ਲੋਚਦੀ ਅਤੇ ਕਮਾਉਂਦੀ ਹੈ। ਜੇ ਬੱਚਾ ਭੁੱਲ ਵੀ ਕਰਦਾ ਹੈ ਤਾਂ ਉਹਨੂੰ ਸੋਧਣ ਲਈ ਭਾਵੇਂ ਝਾੜ ਚੰਬ ਲੈਂਦੀ ਹੈ, ਪਰ ਫਿਰ ਵੀ ਮਾਂ ਦੇ ਹਿਰਦੇ ਦੀ ਡੂੰਘੀ ਤਹਿ ਵਿੱਚ ਬੱਚੇ ਲਈ ਮਾਂ ਪਿਆਰ ਦੀ ਭਾਵਨਾ ਅਤੇ ਸ਼ੁਭ ਇੱਛਾਵਾਂ ਉਸੇ ਤਰ੍ਹਾਂ ਸਦੀਵੀ ਓਤ ਪੋਤ ਪ੍ਰਵੇਸ਼ ਹੋ ਕੇ ਉਮਕਦੀਆਂ ਰਹਿੰਦੀਆਂ ਹਨ, ਕਿਉਂਕਿ ਬੱਚਾ ਉਹਦੀ ਅੰਸ਼ ਹੈ। ਇਸ ਤਰ੍ਹਾਂ ਸਦ ਬਖਸ਼ਿੰਦ, ਸਦਾ ਮਿਹਰਬਾਨਾ ਅਤੇ ਔਗਣ ਕੋ ਨਾ ਚਿਤਾਰਦਾ ਵਾਲੇ ਇਲਾਹੀ ਗੁਣਾਂ ਨੂੰ ਮਾਂ ਆਪਣੇ ਬੱਚੇ ਵਾਸਤੇ ਪ੍ਰਗਟਾਉਂਦੀ ਅਤੇ ਕਮਾਉਂਦੀ ਹੈ। ਇਹਦੇ ਤੋਂ ਸਾਨੂੰ ਇਹਨਾਂ ਰੱਬੀ ਗੁਣਾਂ ਦੀ ਪਛਾਣ ਹੁੰਦੀ ਹੈ, ਇਹਨਾਂ ਦੈਵੀ ਗੁਣਾਂ 'ਤੇ ਵਿਸ਼ਵਾਸ ਆਉਂਦਾ ਹੈ। ਇਹ ਇਲਾਹੀ ਗੁਣ, ਪਿਆਰ ਅਤੇ ਬਖਸ਼ਿਸ਼, ਔਗਣਨਾ, ਚਿਤਾਰਨਾ, ਆਪਾ ਵਾਰਨਾ, ਇਹ ਪਰਮੇਸ਼ਰ ਨੇ ਮਾਂ ਦੇ ਹਿਰਦੇ ਵਿੱਚ ਅੱਤ ਡੂੰਘੇ ਅਤੇ ਬੋਲਤਾ ਵਿੱਚ ਇਸ ਲਈ ਪ੍ਰਵੇਸ਼ ਕੀਤੇ ਹਨ ਕਿ ਮਾਂ ਆਪਣੇ ਬੱਚਿਆਂ ਨੂੰ ਬਾਵਜੂਦ ਉਹਨਾਂ ਦੀਆਂ ਅਣਗਹਿਲੀਆਂ, ਉਣਤਾਈਆਂ, ਗਲਤੀਆਂ ਅਤੇ ਸ਼ਰਾਰਤਾਂ ਦੇ ਖਿੜੇ ਮੱਥੇ ਪਿਆਰ ਨਾਲ ਪਾਲ ਸਕੇ। ਉਹ ਜੀਵਨ ਦੇ ਬਿਖੜੇ ਖੇਤਰ ਵਿੱਚ ਵਿਚਰਨ ਅਤੇ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਇਹਦੇ ਤੋਂ ਇਲਾਵਾ ਜਦੋਂ ਕਦੇ ਬੱਚਾ ਮਾਂ ਵੱਲ ਤੱਕਦਾ ਹੈ ਜਾਂ ਪਿਆਰ ਦੀ ਕੋਈ ਨਿੱਕੀ ਜਿਹੀ ਸੇਵਾ, ਪਿਆਰ ਦਾ ਕਿਸੇ ਕਿਸਮ ਦਾ ਪ੍ਰਗਟਾਵਾ ਕਰਦਾ ਹੈ ਤਾਂ ਮਾਂ ਦਾ ਸਹਿਜ ਪਿਆਰ ਉੱਛਲ ਆਉਂਦਾ ਹੈ। ਮਾਂ ਦਾ ਕੋਮਲ ਹਿਰਦਾ ਮਾਂ ਪਿਆਰ ਨਾਲ ਡੁਲਡੁਲ ਪੈਂਦਾ ਹੈ। ਉਹ ਬੱਚੇ ਨੂੰ ਚੁੰਮ ਚੱਟ ਕੇ, ਲਾੜ ਲਡਾ ਕੇ ਅਤ ਨਿੱਘੇ ਪਿਆਰ ਨਾਲ ਸਰਸ਼ਾਰ ਕਰ ਦਿੰਦੀ ਹੈ। ਮਾਂ ਦੇ ਹਿਰਦੇ ਵਿੱਚੋਂ ਬੇਅੰਤ ਸ਼ੁਭ ਇੱਛਾਵਾਂ, ਅਸੀਸਾਂ ਫੁੱਟ ਫੁੱਟ ਨਿਕਲਦੀਆਂ ਹਨ। ਮਾਂ ਦੇ ਇਹੋ ਜਿਹੇ ਅਨੋਖੇ ਅਤੇ ਸੂਖਮ ਪਿਆਰ ਨੂੰ ਨਦਰ ਨਿਹਾਲ ਕਿਹਾ ਗਿਆ ਹੈ। ਇਹ ਦੁਨਿਆਵੀ ਮਾਂ ਪਿਆਰ ਜੋ ਕਿ ਮਨੁੱਖਾਂ ਤੋਂ ਇਲਾਵਾ ਹੋਰ ਜਾਨਵਰਾਂ, ਪਰਿੰਦਿਆਂ ਵਿੱਚ ਵੀ ਦੇਖਿਆ ਗਿਆ ਹੈ, ਇਹ ਸਿਰਫ ਆਪਣੇ ਜਾਏ ਬੱਚੇ ਵਾਸਤੇ ਹੁੰਦਾ ਹੈ। ਪਰਮੇਸ਼ਰ ਦੇ ਪਿਆਰ ਜਾਂ ਗੁਰਮੁਖਾਂ ਦੇ ਇਲਾਹੀ ਪਿਆਰ ਅਤੇ ਬਾਕੀ ਪਿਆਰ ਦੇ ਵਿੱਚ ਕੀ ਅੰਤਰ ਹੈ? ਮਾਂ ਦਾ ਇਹ ਪਿਆਰ ਇਹ ਉਹਦੇ ਤੋਂ ਬਿਨਾਂ ਜਾਨਵਰਾਂ, ਪਰਿੰਦਿਆਂ ਵਿੱਚ ਵੀ ਦੇਖਿਆ ਗਿਆ ਹੈ, ਪਰ ਇਹ ਪਿਆਰ ਸਿਰਫ ਆਪਣੇ ਜਾਏ ਬੱਚਿਆਂ ਵਾਸਤੇ ਹੁੰਦਾ ਹੈ। ਇਹਦੇ ਵਿੱਚ ਮੈਂ, ਮੇਰੀ ਦੇ ਤ੍ਰੈ ਗੁਣਾਂ ਦੀ ਰੰਗਤ ਹੁੰਦੀ ਹੈ। ਸੋ ਇਹ ਮਾਂ ਪਿਆਰ ਅਧੂਰਾ ਅਤੇ ਸੀਮਿਤ ਹੈ, ਇਹ ਨਿਰਮਲ ਇਲਾਹੀ ਪਿਆਰ ਨਹੀਂ ਕਹਾ ਸਕਦਾ। ਇਸ ਲਈ ਇਸ ਕਿਸਮ ਦੇ ਦੁਨਿਆਵੀ ਪਿਆਰ ਨੂੰ ਗੁਰਬਾਣੀ ਵਿੱਚ ਮੋਹ ਕਿਹਾ ਗਿਆ ਹੈ। ਇਹਦੇ ਬੰਧਨ ਵਿੱਚ ਫਸਣ ਤੋਂ ਸਾਨੂੰ ਤਾੜਨਾ ਕੀਤੀ ਗਈ ਹੈ। ਫਿਰ ਵੀ ਕਾਇਨਾਤ ਵਿੱਚ ਇਹ ਮਾਂ ਪਿਆਰ ਸੂਖਮ ਅਤੇ ਨਿਰਮਲ ਇਲਾਹੀ ਪਿਆਰ ਦਾ ਇੱਕ ਢੁਕਵਾਂ ਅਤੇ ਸੋਹਣਾ ਬਾਰਮੁਖੀ ਪ੍ਰਤੀਕ ਜਾਂ ਪ੍ਰਗਟਾਵਾ ਹੈ। ਮਾਂ ਪਿਆਰ ਦੀ ਉਦਾਹਰਨ ਕੇਵਲ ਸਾਡੀ ਮੋਟੀ ਠੁੱਲੀ ਬੁੱਧੀ ਦੇ ਸਮਝ ਗੋਚਰੀ ਕਰਨ ਲਈ ਦਿੱਤੀ ਗਈ ਹੈ, ਪਰ ਇਹ ਮੋਹ ਰੂਪ ਪਿਆਰ ਹੈ ਜੋ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਦਾ ਵਿਸ਼ਾ ਹੋਣ ਕਰਕੇ ਅਧੂਰਾ ਹੈ, ਸੀਮਿਤ ਹੈ। ਹੁਣ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਪਰਮੇਸ਼ਰ ਰੂਪੀ ਮਾਂ ਇਲਾਹੀ ਮਾਤਾ ਦੇ ਨਿਰਮਲ ਪੂਰਨ ਅਥਾਹ ਅਗੋਚਰ ਅਤੇ ਅਚਰਜ ਪਿਆਰ ਦੀ ਬਾਬਤ ਵਿਚਾਰ ਕਰਦੇ ਹਾਂ। ਪਰਮੇਸ਼ਰ ਨੂੰ ਬਾਣੀ ਵਿੱਚ ਅਨੇਕਾਂ ਰੰਗਾਂ ਜਾਂ ਭਾਵਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ, ਮਾਤਾ, ਪਿਤਾ, ਪ੍ਰਿਆ, ਪ੍ਰੇਮ, ਪੁਰਖ ਆਦਿ। ਇੱਥੇ ਅਸੀਂ ਪਰਮੇਸ਼ਰ ਦੀ ਮਾਤਾ ਭਾਵਨਾ ਦੀ ਬਾਬਤ ਵਿਚਾਰ ਕਰਦੇ ਹਾਂ। ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਵਿੱਚ ਜਿਵੇਂ ਮਾਂ ਆਪਣੀ ਕੁੱਖੋਂ ਬੱਚੇ ਨੂੰ ਜਨਮ ਦਿੰਦੀ ਹੈ, ਤਾਂ ਹੀ ਉਹਦਾ ਆਪਣੇ ਬੱਚੇ ਨਾਲ ਇੰਨਾ ਡੂੰਘਾ ਅਤੇ ਤੀਬਰ ਪਿਆਰ ਹੁੰਦਾ ਹੈ। ਇਹ ਦੁਨਿਆਵੀ ਮਾਂ ਪਿਆਰ ਵੀ ਉਸ ਇਲਾਹੀ ਮਾਂ ਪਿਆਰ ਦਾ ਇੱਕ ਧੁੰਦਲਾ ਜਿਹਾ ਪ੍ਰਤੀਬਿੰਬ ਹੈ, ਇੱਕ ਰਿਫਲੈਕਸ਼ਨ ਹੈ। ਪਰਮੇਸ਼ਰ ਨੇ ਆਪਣੀ ਮੌਜ ਵਿੱਚ ਇਲਾਹੀ ਸ਼ਕਤੀ ਕਵਾਓ ਦੁਆਰਾ ਇਲਾਹੀ ਖੇਲ ਖੇਲਣ ਲਈ ਦੇਖਣ ਕੋ ਪਰਪੰਚ ਕੀਆ ਅਨੁਸਾਰ ਇਹ ਸਾਰੀ ਬੇਅੰਤ ਮਾਇਕੀ ਕਾਇਨਾਤ ਰਚ ਦਿੱਤੀ। ਉਹਦੇ ਵਿੱਚ ਆਪਣੀ ਜੋਤ ਰੱਖ ਕੇ ਕੁਦਰਤ ਦੁਆਰਾ ਉਪਜਾਉਣ, ਉਹਨੂੰ ਸਾਂਭਣ ਅਤੇ ਚਲਾਉਣ ਲਈ ਤ੍ਰੈ ਗੁਣਾਂ ਦੀ ਮਾਇਆ ਰਚ ਦਿੱਤੀ, ਜੋ ਕਿ ਉਹਦੇ ਇਲਾਹੀ ਕਾਨੂੰਨ, ਰਜ਼ਾ ਜਾਂ ਹੁਕਮ ਵਿੱਚ ਸਹਿਜੇ ਚੱਲ ਰਹੀ ਹੈ। ਜੇਕਰ ਇਸ ਮਾਦੀ ਦੁਨੀਆਂ ਵਿੱਚ ਅਕਾਲ ਪੁਰਖ ਦੀ ਜੋਤ ਨਾ ਹੁੰਦੀ ਅਤੇ ਕਾਇਨਾਤ ਨੂੰ ਸਾਂਭਣ ਅਤੇ ਚਲਾਉਣ ਲਈ ਉਹਦਾ ਇਲਾਹੀ ਹੁਕਮ ਨਾ ਹੁੰਦਾ, ਤਾਂ ਇਹ ਮਾਦੀ ਨਿਰਜੀਵ ਦੁਨੀਆਂ ਬੇਮੁਹਾਰੇ ਆਪਸ ਵਿੱਚ ਟਕਰਾ ਟਕਰਾ ਕੇ ਹੀ ਤਬਾਹ ਹੋ ਜਾਂਦੀ। ਪਰ ਕੁਦਰਤ ਦੀ ਹਰ ਸ਼ੈ ਕਿਸੇ ਅਟਲ, ਅਪੁੱਲ ਅਤੇ ਪੂਰਨ ਹੁਕਮ ਦੀ ਤਾਰ ਵਿੱਚ ਪਰੋਤੀ ਹੋਈ ਸਹਿਜੇ ਹੀ ਆਪੋ ਆਪਣਾ ਫਰਜ਼ ਅਦਾ ਕਰ ਰਹੀ ਹੈ। ਇਸੇ ਕਰਕੇ ਜੁਗਾਂ ਜੁਗਾਂਤਰਾਂ ਤੋਂ ਇਲਾਹੀ ਹੁਕਮ ਵਿੱਚ ਇਹ ਕਾਇਨਾਤ ਚੱਲਦੀ ਆਈ ਹੈ, ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। ਜਿਵੇਂ ਸੂਰਜ ਤੋਂ ਧੁੱਪ ਉਪਜਦੀ ਹੈ, ਧੁੱਪ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ, ਗਰਮੀ, ਰੋਸ਼ਨੀ, ਸ਼ਕਤੀ, ਜੀਵਨ ਸਤਾ ਆਦਿ ਹੁੰਦੇ ਹਨ। ਪਰ ਇਹਨਾਂ ਗੁਣਾਂ ਵਿੱਚੋਂ ਗਰਮੀ ਵਿਸ਼ੇਸ਼ ਗੁਣ ਹੈ, ਜਿਹਦੇ ਤੋਂ ਕਿ ਬਾਕੀ ਸਾਰੇ ਗੁਣ ਆਪਣੀ ਸਤਿਆ ਜਾਂ ਜੀਵਨ ਰੋ ਲੈਂਦੇ ਹਨ। ਸੂਰਜ ਵਿੱਚ ਗਰਮੀ ਮੁੱਖ ਕਾਰਨ ਸਤਾ ਹੈ ਅਤੇ ਬਾਕੀ ਸਾਰੇ ਗੁਣ ਤਾਣ, ਸਤਿਆ ਜਾਂ ਜੀਵਨ ਇਹਦੇ ਤੋਂ ਲੈਂਦੇ ਹਨ। ਇਸ ਤਰ੍ਹਾਂ ਦੁਨਿਆਵੀ ਮਾਂ ਪਿਆਰ ਜਾਂ ਮੋਹ ਵਿੱਚੋਂ ਬੱਚੇ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਲਈ ਉੱਦਮ, ਕੁਰਬਾਨੀ, ਆਪਾਵਾਰਨਾ, ਮਿਹਰ, ਬਖਸ਼ਿਸ਼, ਸਹਿਨਸ਼ੀਲਤਾ, ਬੱਚੇ ਦੇ ਪਾਲਣ ਪੋਸਣ, ਉਹਦੇ ਸੁੱਖ ਆਰਾਮ, ਉਹਦੀ ਭਲਾਈ, ਉਹਦੀ ਪ੍ਰਫੁੱਲਤਾ ਲਈ ਸ਼ੁਭ ਇੱਛਾਵਾਂ ਅਤੇ ਅਸੀਸਾਂ ਮਾਂ ਦੇ ਮਨ ਚਿਤ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਸਹਿਜ ਸੁਭਾਏ ਉਪਜਦੇ ਅਤੇ ਪ੍ਰਗਟ ਹੁੰਦੇ ਰਹਿੰਦੇ ਹਨ। ਇਹਦੇ ਤੋਂ ਜ਼ਾਹਿਰ ਹੈ ਕਿ ਮਾਂ ਪਿਆਰ ਦੀ ਭਾਵਨਾ ਵਿੱਚੋਂ ਹੀ ਬੱਚੇ ਦੀ ਭਲਾਈ ਲਈ ਸਾਰੇ ਗੁਣ ਅਤੇ ਖਿਆਲ ਉਪਜਦੇ ਹਨ। ਜਿਵੇਂ ਸੂਰਜ ਦੀ ਗਰਮੀ ਵਿੱਚੋਂ ਬਾਕੀ ਸਾਰੇ ਗੁਣ ਪੈਦਾ ਹੁੰਦੇ ਹਨ, ਇਸੇ ਤਰ੍ਹਾਂ ਮਾਂ ਪਿਆਰ ਦੀ ਭਾਵਨਾ ਵਿੱਚੋਂ ਬੱਚੇ ਦੀ ਭਲਾਈ ਲਈ ਸਾਰੇ ਗੁਣ ਅਤੇ ਖਿਆਲ ਉਪਜਦੇ ਹਨ, ਜਿਹਦੇ ਨਾਲ ਬੱਚੇ ਦੀ ਪਾਲਣਾ ਅਤੇ ਪ੍ਰਫੁੱਲਤਾ ਹੁੰਦੀ ਰਹਿੰਦੀ ਹੈ। ਇਹ ਮਾਂ ਪਿਆਰ ਜਾਂ ਮੋਹ ਦੀ ਛਤਰ ਛਾਇਆ ਪਰ ਬੱਚੇ ਉੱਤੇ ਉਨਾ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ, ਉਹਦੀਆਂ ਰੀਝਾਂ, ਉਹਦੀ ਪਿਆਰ ਭਾਵਨਾ ਦੇ ਪ੍ਰਾਇਣ ਰਹਿੰਦਾ ਹੈ, ਸੁਰ ਵਿੱਚ ਰਹਿੰਦਾ ਹੈ, ਉਹਦੇ ਨਾਲ ਇਨਟਿਊਨ ਰਹਿੰਦਾ ਹੈ। ਜਦੋਂ ਬੱਚਾ ਸਿਆਣਾ ਹੋ ਜਾਏ, ਆਪ ਹੁਦਰਾ ਹੋ ਜਾਏ, ਮਾਂ ਦੀ ਪਿਆਰ ਭਾਵਨਾ ਤੋਂ ਬੇਸੁਰਾ ਹੋ ਕੇ ਆਪਣੀ ਮਨਮਰਜ਼ੀ ਕਰਨ ਲੱਗਦਾ ਹੈ, ਤਾਂ ਉਹ ਆਪ ਮੁਹਾਰੇ ਮਾਂ ਪਿਆਰ ਦੇ ਨਿੱਘ ਅਤੇ ਉਹਦੀਆਂ ਸ਼ੁਭ ਇੱਛਾਵਾਂ ਤੋਂ ਵਾਂਝਾ ਹੋ ਜਾਂਦਾ ਹੈ ਅਤੇ ਫਿਰ ਆਪਣੇ ਕਰਮਾਂ ਦਾ ਨਤੀਜਾ ਭੋਗਦਾ, ਠੋਕਰਾਂ ਖਾਂਦਾ ਹੈ। ਇਹਦੇ ਲਈ ਉਹ ਖੁਦ ਜ਼ਿੰਮੇਵਾਰ ਹੁੰਦਾ ਹੈ। ਇਸ ਦਾ ਮਤਲਬ ਕੀ ਹੋਇਆ ਕਿ ਜੇਕਰ ਬੱਚਾ ਆਪ ਉਸਰਾ ਹੋ ਕੇ ਮਾਂ ਪਿਆਰ ਤੋਂ ਪਰੇ ਹੋ ਜਾਂਦਾ ਹੈ ਤਾਂ ਆਪਣੀਆਂ ਕਰਨੀਆਂ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਦੇ ਸ਼ੁਭ ਖਿਆਲ ਅਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ ਅਤੇ ਜਦੋਂ ਵੀ ਉਹ ਬੱਚਾ ਆਪਣੀ ਸਿਆਣਪ, ਆਪਣੇ ਆਪ ਹੁਦਰੇਪਣ ਤੋਂ ਦੁਖੀ ਹੋ ਕੇ ਮਾਂ ਕੋਲ ਵਾਪਸ ਆਉਂਦਾ ਹੈ ਤਾਂ ਮਾਂ ਉਹਨੂੰ ਫਿਰ ਗੱਲ ਨਾਲ ਲਾਉਂਦੀ ਹੈ, ਆਪਣਾ ਨਿੱਘਾ ਪਿਆਰ, ਆਪਣੀਆਂ ਸ਼ੁਭ ਅਸੀਸਾਂ ਦਿੰਦੀ ਹੈ। ਜੇ ਅਤਿ ਕਰੋਪ ਕਰੇ ਕਰਤਾਇਆ ਤਾਂ ਵੀ ਚੀਤ ਨਾ ਰੱਖ ਸਮਾਇਆ। ਇਹ ਉਸੇ ਤਰ੍ਹਾਂ ਹੈ ਜਿਵੇਂ ਅਸੀਂ ਆਪਣੀ ਮੈਂ ਮੇਰਵੀ ਚਾਹ ਕੇ ਭਾਵੇਂ ਅਸੀਂ ਪਰਮਾਤਮਾ ਦੀ ਆਪਣੀ ਅੰਸ਼ ਹਾਂ ਫਿਰ ਵੀ ਦੂਜੇ ਭਾਵ ਵਿੱਚ ਆ ਕੇ ਮਾਇਆ ਦੀ ਲਪੇਟ ਵਿੱਚ ਆ ਕੇ ਪੰਜਾਂ ਕਾਮ ਆਦਿਕਾਂ ਦੇ ਵੱਸ ਪੈ ਕੇ ਅਣਗਹਿਲੀ ਕਰਦੇ ਹਾਂ, ਉਹਦੇ ਪਿਆਰ ਤੋਂ ਮੂੰਹ ਮੋੜ ਲੈਂਦੇ ਹਾਂ ਤਾਂ ਉਸ ਸਦਬਖਸ਼ਿੰਦ ਇਲਾਹੀ ਮਾਤਾ ਦੇ ਪ੍ਰਸਾਦ ਤੋਂ ਅਸੀਂ ਸੱਖਣੇ ਰਹਿ ਜਾਂਦੇ ਹਾਂ। ਫਿਰ ਉਸ ਦੀ ਆਤਮਾ ਜੇ ਕਿਤੇ ਸਤਸੰਗ ਦੁਆਰਾ ਕਿਸੇ ਤਰ੍ਹਾਂ ਜਾਗ ਪਵੇ ਤਾਂ ਠਗਣੀ ਮਾਇਆ ਦੇ ਜਾਲ ਵਿੱਚੋਂ ਨਿਕਲਣ ਲਈ ਜਾਂ ਪਰਮਾਤਮਾ ਦੀ ਜਾਂ ਇਲਾਹੀ ਮਾਤਾ ਦੀ ਸ਼ਰਨ ਆ ਜਾਵੇ ਤਾਂ ਉਹ ਆਪਣੇ ਬਿਰਧ ਨੂੰ ਪਾਲਦੀ ਹੋਈ ਇਲਾਹੀ ਮਾਤਾ ਉਸ ਜੀਵ 'ਤੇ ਮਿਹਰਬਾਨ ਹੁੰਦੀ ਹੈ ਅਤੇ ਫਿਰ ਉਸਨੂੰ ਮਾਂ ਵਾਂਗ ਹੀ ਆਪਣੇ ਸਭ ਰੰਗ ਰਸ ਰੂਪ ਮਾਣ ਸਕਣ ਦੀ ਬਖਸ਼ਿਸ਼ ਕਰਦੀ ਹੈ। ਜੋ ਸਰਣ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ, ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰੇ ਪ੍ਰਿਤਪਾਲ। ਕਾਦਰ ਨੇ ਆਪਣੇ ਕਵਾਓ ਨਾਲ ਇਹ ਜਲ, ਥਲ, ਹਵਾ, ਆਕਾਸ਼, ਪਤਾਲ, ਬਨਸਪਤੀ, ਪਸ਼ੂ, ਪੰਛੀ, ਕੀਟ ਪਤੰਗਿਆਂ ਦੇ ਰੂਪ ਵਿੱਚ ਅਨੇਕ ਭਾਂਤ ਦੀ ਕੁਦਰਤ ਰਚੀ। ਇਹ ਰਚੀ ਨਹੀਂ ਸਗੋਂ ਇਹਨੂੰ ਭਾਂਤ ਭਾਂਤ 'ਤੇ ਅਨੇਕ ਰੰਗਾਂ, ਖੁਸ਼ਬੂਆਂ, ਸਵਾਦਾਂ, ਸੂਰਤਾਂ ਅਤੇ ਆਕਾਰਾਂ ਵਿੱਚ ਰੱਜ ਰੱਜ ਕੇ ਸ਼ਿੰਗਾਰਿਆ ਵੀ। ਕੀ ਇਹ ਸਭ ਕਰਤੇ ਦਾ ਸਾਡੇ ਲਈ ਪ੍ਰਸਾਦ ਨਹੀਂ? ਜਿਵੇਂ ਅਨੇਕਾਂ ਪ੍ਰਕਾਰ ਦੇ ਬੇਅੰਤ ਖੂਬਸੂਰਤ ਫੁੱਲਾਂ ਵਿੱਚੋਂ ਜੇਕਰ ਅਸੀਂ ਕਿਸੇ ਵੀ ਫੁੱਲ ਦੀ ਖੂਬਸੂਰਤੀ ਦਾ, ਉਹਦੇ ਵਿਚਲੇ ਰੰਗਾਂ ਦਾ, ਉਹਦੀ ਖੁਸ਼ਬੂ ਦਾ, ਉਹਦੇ ਉੱਤੇ ਝੂਮ ਝੂਮ ਕੇ ਬੋਰੇ ਹੁੰਦੇ ਭੌਰੇ ਦਾ ਦ੍ਰਿਸ਼ ਅਤੇ ਸ਼ਹਿਦ ਦੀ ਮੱਖੀ ਵਾਂਗ ਉਸ ਵਿਚਲੇ ਰਸ ਨੂੰ ਨਹੀਂ ਮਾਣਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਗੁਰਪ੍ਰਸਾਦ ਨਹੀਂ ਹੋ ਰਹੀ, ਸਗੋਂ ਸਾਡੀ ਆਪਣੀ ਸਿਆਣਪ ਅਤੇ ਆਪਣੀ ਮੈਲ ਕਰਕੇ ਅਸੀਂ ਉਪਰੋਕਤ ਦਾਤਾਂ, ਅਸੀਂ ਉਹਦੀਆਂ ਬਖਸ਼ਿਸ਼ਾਂ ਨਹੀਂ ਮਾਣ ਰਹੇ ਅਤੇ ਆਪਣੇ ਆਪ ਹੀ ਇਸ ਪ੍ਰਸਾਦ ਤੋਂ ਵਾਂਝੇ ਰਹਿ ਰਹੇ ਹਾਂ। ਇਸੇ ਤਰ੍ਹਾਂ ਅਨੇਕ ਪ੍ਰਕਾਰ ਦੇ ਫਲਾਂ ਵਿੱਚ ਉਹ ਰਸ ਰੂਪ ਹੋ ਕੇ ਆਪਣਾ ਪ੍ਰਸਾਦ ਸਾਨੂੰ ਦੇ ਰਿਹਾ ਹੈ, ਪਰ ਅਸੀਂ ਕਿੰਨੀ ਕੁ ਵਾਰੀ ਕਦੇ ਕੋਈ ਫਲ ਖਾਣ ਤੋਂ ਪਹਿਲਾਂ ਉਹਦੀ ਸ਼ਕਲ ਸੂਰਤ ਦੀ ਖੂਬਸੂਰਤੀ ਨੂੰ ਹੀ ਮਾਣਦੇ ਹਾਂ ਜਾਂ ਉਹਦੇ ਰੰਗਾਂ ਨੂੰ ਮਾਣਦੇ ਹਾਂ, ਸਗੋਂ ਬਹੁਤੀ ਵਾਰੀ ਤਾਂ ਅਸੀਂ ਜੀਭ ਰਸ ਜਾਂ ਖਾਣ ਦਾ ਸਵਾਦ ਵੀ ਚੰਗੀ ਤਰ੍ਹਾਂ ਨਹੀਂ ਮਾਣਦੇ। ਕੀ ਇਸ ਸਭ ਕੁਝ ਨਾਲ ਉਸ ਵੱਲੋਂ ਲਗਾਤਾਰ ਕੀਤੀ ਜਾਂਦੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਅਸੀਂ ਆਪਣੇ ਆਪ ਨੂੰ ਸੱਖਣਾ ਨਹੀਂ ਕਰ ਲੈਂਦੇ? ਮਾਂ ਬੱਚੇ ਦੇ ਮਾਨਸਿਕ ਅਤੇ ਸਰੀਰਕ ਸੰਬੰਧ ਵਿੱਚ ਪਿਆਰ ਭਾਵਨਾ ਦੀ ਤਾਰ ਹਮੇਸ਼ਾ ਵਗ ਰਹੀ ਹੈ, ਜੋ ਕਿ ਬੱਚੇ ਦੇ ਜੰਮਣ ਤੋਂ ਪਹਿਲਾਂ ਬੇਸ਼ੱਕ ਛੁਪੀ ਹੁੰਦੀ ਹੈ ਪਰ ਬਾਅਦ ਵਿੱਚ ਉਹ ਬੱਚੇ ਦੇ ਰੁੱਸਣ, ਉਹਦੇ ਤੋਂ ਬੇਮੁੱਖ ਹੋ ਜਾਣ 'ਤੇ ਵੀ ਮਿਟਦੀ ਨਹੀਂ। ਦੂਜੇ ਸ਼ਬਦਾਂ ਵਿੱਚ ਮਾਂ ਪਿਆਰ ਦੀ ਭਾਵਨਾ ਦੀ ਹੋਂਦ ਸਦੀਵੀ ਹੈ ਪਰ ਤ੍ਰੈ ਗੁਣਾਂ ਦੇ ਕਾਨੂੰਨ ਜਾਂ ਕਾਰਨ ਤੋਂ ਪਰੇ ਨਹੀਂ। ਫਿਰ ਵੀ ਮਾਂ ਦਾ ਹਿਰਦਾ ਸਦਬਖਸ਼ਿੰਦ 'ਤੇ ਸਦਾ ਮਿਹਰਬਾਨਾ ਹੈ, ਉਹਦੀ ਆਪਣੇ ਬੱਚੇ ਪ੍ਰਤੀ ਇਹ ਭਾਵਨਾ ਕਿਸੇ ਵੀ ਕਾਰਨ ਕਰਕੇ ਮਿਟ ਨਹੀਂ ਸਕਦੀ। ਇਸੇ ਕਰਕੇ ਇਸ ਮਾਂ ਪਿਆਰ ਦੀ ਭਾਵਨਾ ਦੀ ਖੁਸ਼ਬੂ ਦੇ ਪ੍ਰਗਟਾਵੇ ਨੂੰ ਬਖਸ਼ਿਸ਼, ਮਿਹਰ ਜਾਂ ਪ੍ਰਸਾਦ ਕਿਹਾ ਜਾ ਸਕਦਾ ਹੈ। ਸਾਰੀਆਂ ਮਾਵਾਂ ਦੇ ਹਿਰਦੇ ਅੰਦਰ ਇਸ ਮਾਂ ਪਿਆਰ ਜਾਂ ਮੋਹ ਦੀ ਦਾਤ ਪਰਮੇਸ਼ਰ ਦੀ ਬਖਸ਼ਿਸ਼ ਹੈ। ਇਸ ਲਈ ਅੰਤਰੀਵ ਤੌਰ 'ਤੇ ਪਰਮੇਸ਼ਰ ਹੀ ਸਾਡੀ ਅਸਲੀ ਮੁੱਢਲੀ ਅਤੇ ਇਲਾਹੀ ਮਾਤਾ ਹੈ। ਇਹ ਇਲਾਹੀ ਮਾਤਾ ਹੀ ਸਾਰੇ ਜੀਵਾਂ ਨੂੰ ਅਰਥਾਤ ਆਪਣੇ ਉਪਜਾਏ ਹੋਏ ਅੰਸ਼ ਨੂੰ ਆਪਣੇ ਇਲਾਹੀ ਅਮੁੱਕ ਅਟਲ ਅਤੇ ਸਦੀਵੀ ਪਿਆਰ ਨਾਲ ਮਾਂ ਦੇ ਰੂਪ ਵਿੱਚ ਲਾਡ ਲਡਾਉਂਦੀ, ਖੇਲ ਖਿਲਾਉਂਦੀ, ਸਦਬਖਸ਼ਿੰਦ, ਸਦਾ ਮਿਹਰਬਾਨਾ, ਔਗਣ ਨਾ ਚਿਤਾਰੇ, ਅਣਮੰਗਿਆ ਦਾਨ ਬਖਸ਼ਿਸ਼ ਕਰਦੀ ਰਹਿੰਦੀ ਹੈ। ਇਸੇ ਨੂੰ ਗੁਰਬਾਣੀ ਵਿੱਚ ਸਤਿਗੁਰ ਪ੍ਰਸਾਦ ਕਿਹਾ ਗਿਆ ਹੈ, ਕਿਉਂਕਿ ਇਹ ਪ੍ਰਸਾਦ ਜਾਂ ਬਖਸ਼ਿਸ਼ ਇਹ ਸਾਡੀ ਕਿਸੇ ਘਾਲਣਾ ਜਾਂ ਕਰਤਵ 'ਤੇ ਆਧਾਰਿਤ ਨਹੀਂ ਹੈ। ਬੱਚਾ ਇਹਦੇ ਵਾਸਤੇ ਮਾਂ ਨੂੰ ਕੋਈ ਕੀਮਤ ਨਹੀਂ ਦਿੰਦਾ। ਇਹ ਤਾਂ ਪ੍ਰੇਮ ਸਰੂਪ ਪਰਮੇਸ਼ਰ ਦੀ ਹੋਂਦ ਵਿੱਚੋਂ ਖੁਸ਼ਬੂ ਦੀ ਤਰ੍ਹਾਂ ਸਹਿਜ ਸੁਭਾਏ ਆਪ ਮੁਹਾਰੇ ਸਦੀਵੀ ਤੌਰ 'ਤੇ ਉਪਜ ਰਹੀ ਹੈ, ਉਮੜ ਰਹੀ ਹੈ, ਪ੍ਰਕਾਸ਼ ਹੋ ਰਹੀ ਹੈ। ਅਤੇ ਗੁਰਪ੍ਰਸਾਦ ਇਹ ਕਾਨੂੰਨਬੱਧ ਵੀ ਨਹੀਂ ਹੈ, ਨਾ ਹੀ ਇਹਦੇ ਲਈ ਕੋਈ ਸ਼ਰਤ ਹੈ। ਇਹ ਤਾਂ ਪਰਮੇਸ਼ਰ ਦਾ ਸਹਿਜ ਸੁਭਾਏ ਸਦੀਵੀ ਅਟਲ ਅਮੁੱਕ ਪ੍ਰਕਾਸ਼ ਹੈ। ਇਹ ਮਹਿਕ ਹੈ, ਦਾਤ ਹੈ, ਜੋ ਕਿਸੇ ਗੱਲੋਂ ਨਾ ਵੱਧਦੀ ਹੈ ਨਾ ਘਟਦੀ ਹੈ। ਜਿਵੇਂ ਕਿ ਸੂਰਜ ਦੀ ਪ੍ਰਕਾਸ਼ਮਈ ਧੁੱਪ, ਇਸ ਲਾਭਦਾਇਕ ਅਤੇ ਸੁਖਦਾਇਕ ਧੁੱਪ ਲਈ ਅਸੀਂ ਕਦੇ ਕੋਈ ਮੰਗ ਨਹੀਂ ਕੀਤੀ, ਕੋਈ ਉੱਦਮ ਨਹੀਂ ਕੀਤਾ, ਕੋਈ ਘਾਲਣਾ ਨਹੀਂ ਘਾਲੀ। ਇਹ ਤਾਂ ਸਹਿਜ ਸੁਭਾਏ ਆਪ ਮੁਹਾਰੇ ਸਦੀਵੀ ਸਾਨੂੰ ਮਿਲ ਰਹੀ ਹੈ। ਇਸ ਲਈ ਇਹ ਨਿਰੋਲ ਪਰਮੇਸ਼ਰ ਦੀ ਬਖਸ਼ਿਸ਼ ਜਾਂ ਪ੍ਰਸਾਦ ਹੈ। ਇਸੇ ਤਰ੍ਹਾਂ ਸਾਨੂੰ ਅਣਮੰਗਿਆਂ ਹੋਰ ਅਨੇਕਾਂ ਪਿਆਰ ਦਾਤਾਂ ਪਰਮੇਸ਼ਰ ਦਾਤੇ ਵੱਲੋਂ ਸਦੀਵੀ ਮਿਲ ਰਹੀਆਂ ਹਨ। ਹਵਾ, ਪਾਣੀ, ਅੱਗ, ਅਨਾਜ, ਭਾਂਤ ਭਾਂਤ ਦੇ ਫਲ ਆਦਿ। ਅਸਚਰਜਤਾ ਇਸ ਗੱਲ ਦੀ ਹੈ ਕਿ ਕਾਇਨਾਤ ਦੀ ਰਚਨਾ ਦੇ ਨਾਲ ਹੀ ਇਹ ਸਾਰੀਆਂ ਬੇਅੰਤ ਅਣਮੰਗੀਆਂ ਇਲਾਹੀ ਦਾਤਾਂ ਵੀ ਅਕਾਲ ਪੁਰਖ ਨੇ ਸਾਡੇ ਲਈ ਬਹੁਲਤਾ ਵਿੱਚ ਬਖਸ਼ ਦਿੱਤੀਆਂ ਅਤੇ ਇਹਨਾਂ ਦੇ ਸਦੀਵੀ ਮਿਲਦੇ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾ। ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇ ਹੇ ਵਡਿਆਈਆਂ, ਅਣਮੰਗਿਆ ਦਾਨ ਦੇਵਣਾ ਕੌ ਨਾਨਕ ਸੱਚ ਸਮਾਲ ਜਿਉ। ਸਭ ਜੀਵਾਂ ਵਿੱਚ ਅਕਾਲ ਪੁਰਖ ਦੀ ਜੋਤ ਹੋਣ ਕਰਕੇ ਅਸੀਂ ਪਰਮੇਸ਼ਰ ਦੀ ਅੰਸ਼ ਹਾਂ। ਅਕਾਲ ਪੁਰਖ ਨੇ ਆਪਣੇ ਇੱਕ ਕਵਾਓ ਦੁਆਰਾ ਬੇਅੰਤ ਅਤੇ ਭਿੰਨ ਭਿੰਨ ਰੇਖਾਂ ਰੰਗਾਂ ਵਾਲੀ ਆਪਣੀ ਉਮਤ ਰਚ ਦਿੱਤੀ, ਨਾਲ ਹੀ ਆਪਣੇ ਅੰਸ਼ ਲਈ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਇੱਕੋ ਵਾਰੀ ਬੇਅੰਤ ਅਤੇ ਅਮੁੱਕ ਦਾਤਾਂ ਬਖਸ਼ ਦਿੱਤੀਆਂ। ਜੋ ਕਿਛ ਪਾਇਆ ਸੋ ਏਕਾ ਵਾਰ, ਤਾਂ ਕਿ ਅਸੀਂ ਬੇਫਿਕਰ ਅਤੇ ਬੇਪਰਵਾਹ ਹੋ ਕੇ ਤ੍ਰੈ ਗੁਣਾਂ ਦੀ ਮਾਇਕੀ, ਇਸ ਦੁਨੀਆਂ ਦੀ ਖੇਲ, ਇਸ ਪ੍ਰਪੰਚ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹੋਏ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋ ਸਕੀਏ। ਅਸਲ ਵਿੱਚ ਜੋ ਕੁਝ ਇਲਾਹੀ ਕਵਾਓ ਤੋਂ ਉਪਜਿਆ ਹੈ, ਆਪਣੇ ਆਪ ਉਪਜਿਆ ਹੈ, ਉਹ ਸਭ ਕੁਝ ਹੀ ਗੁਰਪ੍ਰਸਾਦ ਦਾ ਪ੍ਰਗਟਾਵਾ ਹੈ। ਉਹ ਪਰਮੇਸ਼ਰ ਆਪ ਹੀ ਪ੍ਰੇਮ ਪੁਰਖ, ਅਤ ਪ੍ਰੀਤਮ ਮਾਤਾ ਪਿਤਾ ਹੈ। ਉਹਦਾ ਕਵਾਓ ਜਾਂ ਰਚਨਾ ਵੀ ਇਲਾਹੀ ਪਿਆਰ ਦਾ ਹੀ ਪ੍ਰਗਟਾਵਾ ਜਾਂ ਪ੍ਰਕਾਸ਼ ਹੈ। ਇਹਨੂੰ ਬਾਣੀ 'ਚ ਹੁਕਮ ਕਿਹਾ ਗਿਆ ਹੈ। ਇਸ ਇਲਾਹੀ ਪਿਆਰ ਦੇ ਪ੍ਰਗਟਾਵੇ ਜਾਂ ਪ੍ਰਕਾਸ਼ ਦੀ ਕਿਰਿਆ, ਇਹ ਉਹਦੀ ਬਖਸ਼ਿਸ਼, ਉਹਦੀ ਮਿਹਰ, ਉਹਦੀ ਕਿਰਪਾ ਅਤੇ ਉਹਦੀ ਗੁਰਪ੍ਰਸਾਦ ਹੈ। ਕੁਦਰਤ ਦੀ ਚਾਲ ਵਿੱਚ ਇੱਕ ਖਾਸ ਰਵਾਨਗੀ ਹੈ, ਪਰ ਕਦੇ ਕਦੇ ਇਹਦੀ ਚਾਲ ਵਿੱਚ ਜਵਾਰ ਭੱਟਾ, ਉਬਾਲ ਜਾਂ ਉਛਾਲ ਵੀ ਆ ਜਾਂਦਾ ਹੈ, ਜਿਵੇਂ ਤੂਫਾਨ, ਹੜ੍ਹ ਆਦਿ। ਇਸੇ ਤਰ੍ਹਾਂ ਇਨਸਾਨੀ ਵਲਵਲਿਆਂ ਵਿੱਚ ਵੀ ਉਛਾਲ ਅਤੇ ਉਬਾਲ ਆਉਂਦੇ ਹਨ। ਜਿਵੇਂ ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਸਹਿਜ ਸੁਭਾਏ ਇੱਕ ਪਿਆਰ ਦੀ ਰੌਂ ਰਵ ਰਹੀ ਹੁੰਦੀ ਹੈ, ਪਰ ਕਦੇ ਕਦੇ ਬੱਚੇ ਦੇ ਵਿਛੋੜੇ ਵਿੱਚ ਪਿਆਰ ਦੇ ਵਲਵਲੇ ਵੈਰਾਗ ਰੂਪ ਧਾਰ ਕੇ ਉਹਦੀਆਂ ਅੱਖਾਂ ਵਿੱਚੋਂ ਵਗ ਤੁਰਦੇ ਹਨ। ਇਸੇ ਤਰ੍ਹਾਂ ਜਦੋਂ ਬੱਚਾ ਭੋਲੇ ਪਾਏ ਕਿਸੇ ਪਿਆਰਮਈ ਹਰਕਤ ਨਾਲ ਮਾਂ ਨੂੰ ਰਿਝਾ ਲੈਂਦਾ ਹੈ, ਤਾਂ ਮਾਂ ਦੇ ਹਿਰਦੇ ਵਿੱਚ ਵੀ ਬੱਚੇ ਲਈ ਅਸਾਧਾਰਨ ਪਿਆਰ ਉਮੜ ਆਉਂਦਾ ਹੈ। ਇਸ ਤੀਬਰ ਮਾਂ ਪਿਆਰ ਦੇ ਵਲਵਲਿਆਂ ਦੇ ਉਛਾਲ ਵਿੱਚ ਮਾਂ ਦਾ ਸਾਰਾ ਆਪਾ, ਉਹਦਾ ਜੁੱਸਾ ਪਿੰਗਲ ਕੇ, ਉਬਲ ਕੇ, ਉਹਦੀਆਂ ਅਸਾਧਾਰਨ ਹਰਕਤਾਂ ਵਿੱਚ ਜ਼ਾਹਰ ਹੁੰਦਾ ਹੈ। ਉਹ ਬੱਚੇ ਨੂੰ ਅਨੋਖੇ ਢੰਗਾਂ ਨਾਲ ਲਾਡ ਕਰਦੀ, ਲਡਾਉਂਦੀ, ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਦੀ ਹੈ। ਕਿਸੇ ਵੀ ਮਾਂ ਨੂੰ ਬੱਚੇ ਨਾਲ ਪਿਆਰ ਕਰਦਿਆਂ ਲਾਡ ਕਰਦਿਆਂ ਦੇਖੀਏ ਤਾਂ ਸਾਨੂੰ ਇਹ ਵਲਵਲੇ ਦਿਖਾਈ ਦਿੰਦੇ ਹਨ। ਉਹਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਅਨੇਕਾਂ ਸ਼ੁਭ ਇੱਛਾਵਾਂ ਅਤੇ ਅਸੀਸਾਂ ਸਹਿਜੇ ਹੀ ਫੁੱਟ ਨਿਕਲਦੀਆਂ ਹਨ। ਮਾਂ ਦਾ ਖੂਨ, ਉਹਦਾ ਸਾਰਾ ਜੁੱਸਾ ਪਿਆਰ ਨਿੱਗ ਨਾਲ ਪਿੰਗਲ ਕੇ ਦੁੱਧ ਦੇ ਰੂਪ ਵਿੱਚ ਬਦਲ ਕੇ ਉਹਦੀਆਂ ਛਾਤੀਆਂ ਵਿੱਚ ਭਰ ਕੇ ਉੱਛਲ ਕੇ ਵਗ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੇ ਪ੍ਰੇਮ ਭਾਵਨਾ ਦੇ ਤੀਬਰ ਵੇਗ, ਉਹਦੇ ਉਛਾਲ ਦਾ ਪ੍ਰਗਟਾਵਾ ਜਾਂ ਜਾਦੂ ਹੈ। ਇਸ ਤਰ੍ਹਾਂ ਇਹ ਗੈਰ ਮਾਮੂਲੀ ਕੁਦਰਤ ਦੇ ਤਰੰਗ ਜਾਂ ਉਛਾਲ ਕਈ ਵਾਰੀ ਸਧਾਰਨ ਕੁਦਰਤੀ ਨਿਯਮਾਂ ਤੋਂ ਵੀ ਬਾਹਰ ਹੋ ਕੇ ਵਰਤਦੇ ਹਨ। ਰੱਬ ਦੇ ਭਗਤ ਜਾਂ ਪਿਆਰੇ ਜਦੋਂ ਕਦੇ ਭੋਲੇ ਪਾਏ, ਰੱਬੀ ਪਿਆਰ ਵਿੱਚ ਮਤਵਾਲੇ ਹੋ ਕੇ ਸ਼ਰਧਾ ਭਾਵਨੀ ਦੀ ਤੀਬਰਤਾ ਵਿੱਚ ਸਹਿਜ ਸੁਭਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ ਤਾਂ ਮਾਂ ਦੀ ਤਰ੍ਹਾਂ ਆਪਣੇ ਪਿਆਰੇ ਭਗਤ ਦੇ ਅਨੋਖੇ ਭੋਲੇ ਪਾਏ ਪ੍ਰੇਮ ਭਾਵਨਾ ਦੇ ਜਵਾਬ ਵਿੱਚ ਪਰਮੇਸ਼ਰ ਵੀ ਆਪਣੇ ਪਿਆਰੇ ਭਗਤ 'ਤੇ ਰੀਝ ਕੇ ਉੱਛਲਦਾ ਹੈ ਅਤੇ ਮਾਂ ਵਾਂਗ ਆਪਣੇ ਦਰੋਂ ਘਰੋਂ ਇਲਾਹੀ ਦਾਤਾਂ ਅਰਥਾਤ ਨਾਮ, ਪਿਰਮ ਪਿਆਲਾ, ਸੇਵਾ ਆਦਿ ਅਤੇ ਹੋਰ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਉਹਨੂੰ ਗੱਫੇ ਬਖਸ਼ਦਾ ਹੈ। ਇਹਨੂੰ ਗੁਰਬਾਣੀ ਵਿੱਚ ਗੁਰਪ੍ਰਸਾਦ ਜਾਂ ਨਦਰ ਕਰਮ ਕਿਹਾ ਗਿਆ ਹੈ। ਇਹਦੀਆਂ ਸਿੱਖਾਂ ਦੇ ਧਾਰਮਿਕ ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਪਰ ਇੱਥੇ ਇੱਕ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ ਕਿ ਬੱਚੇ ਲਈ ਪਿਆਰ ਦੀ ਭਾਵਨਾ ਦੁਨਿਆਵੀ ਮਾਂ ਦੇ ਤਨ ਮਨ ਵਿੱਚ ਰਚੀ ਹੁੰਦੀ ਹੈ। ਉਹਦੇ ਹਰ ਕਿਸਮ ਦੇ ਖਿਆਲਾਂ, ਸੋਚਣੀ ਅਤੇ ਕਾਰਜਾਂ ਵਿੱਚ ਉਹਦੀ ਇਹ ਪਿਆਰ ਭਾਵਨਾ ਆਪ ਮੁਹਾਰੇ ਉਪਜਦੀ ਰੁਮਕਦੀ ਸਹਿਜ ਸੁਭਾਏ ਹਰਕਤ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਪਿਆਰ, ਰੌਂ ਜਾਂ ਬਖਸ਼ਿਸ਼ ਜਾਂ ਗੁਰਪ੍ਰਸਾਦ, ਇਹ ਵੀ ਸਦੀਵੀ ਅਟੁੱਟ ਅਮੁੱਕ ਅਤੇ ਲਗਾਤਾਰੀ ਹੈ ਜੋ ਇਲਾਹੀ ਮਾਤਾ ਪਿਤਾ ਦੀ ਹੋਂਦ ਵਿੱਚੋਂ ਉਮੜ ਕੇ, ਉੱਛਲ ਕੇ, ਪ੍ਰਕਾਸ਼ਿਤ ਹੋ ਕੇ ਕਾਇਨਾਤ ਦੀ ਹਰ ਸ਼ੈ ਦੇ ਜ਼ਰੇ ਜ਼ਰੇ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹੋ ਕੇ ਸਗਲ ਜੀਆਂ ਨੂੰ ਜੀ ਦਾਨ ਦੇ ਰਿਹਾ ਹੈ। ਇਸ ਲਗਾਤਾਰ ਪ੍ਰੇਮ ਰੌਂ ਦੇ ਵੇਗ, ਇਹਦੇ ਫਲੋ ਦਾ ਨਾਮ ਹੀ ਗੁਰਪ੍ਰਸਾਦ ਹੈ ਜੋ ਸਾਨੂੰ ਪ੍ਰਿਤਪਾਲਦਾ ਹੈ, ਸਾਰ ਸੰਭਾਲਦਾ ਹੈ। ਇਹਦੀ ਰਵਾਨਗੀ ਨੂੰ ਹੁਕਮ ਕਿਹਾ ਗਿਆ ਹੈ। ਇਸ ਇਲਾਹੀ ਜੀਵਨ ਰੌਂ ਦੀ ਚਾਲ ਇਹ ਜੀਵ ਵਿੱਚ ਉਨਾ ਚਿਰ ਵਗਦੀ ਰਹਿੰਦੀ ਹੈ ਜਿੰਨਾ ਚਿਰ ਤੱਕ ਜੀਵ ਆਪ ਇਸ ਰਵਾਨਗੀ ਵਿੱਚ ਆਪਣੀਆਂ ਸਿਆਣਪਾਂ ਜਾਂ ਆਪਣੀ ਹੋਮੇ ਦੁਆਰਾ ਕੋਈ ਵਿਘਨ ਨਾ ਪਾਵੇ। ਸੂਰਜ ਦੀ ਧੁੱਪ ਤੋਂ ਜਿਵੇਂ ਅਸੀਂ ਉਨਾ ਚਿਰ ਨਿੱਗ ਲੈ ਸਕਦੇ ਹਾਂ ਜਦੋਂ ਤੱਕ ਸੂਰਜ ਦੀ ਹੋਂਦ ਤੋਂ ਉਰਲੇ ਨਾ ਹੋ ਜਾਈਏ। ਜੇਕਰ ਅਸੀਂ ਸੁਖਦਾਈ ਧੁੱਪ ਤੋਂ ਵਾਂਝੇ ਹੁੰਦੇ ਹਾਂ ਤਾਂ ਇਹਦੇ ਵਿੱਚ ਸਾਡੀ ਆਪਣੀ ਅਣਗਹਿਲੀ ਹੈ, ਸੂਰਜ ਦਾ ਕੋਈ ਦੋਸ਼ ਨਹੀਂ। ਜਦ ਜੀਵ ਪਰਮੇਸ਼ਰ ਨੂੰ ਭੁੱਲ ਕੇ ਉਹਦੇ ਤੋਂ ਬੇਮੁੱਖ ਹੋ ਜਾਂਦੇ ਹਨ ਤਾਂ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਦੀ ਰਵਾਨਗੀ ਵਿੱਚ ਵਿਘਨ ਪੈ ਜਾਂਦਾ ਹੈ ਅਤੇ ਜੀਵ ਇਲਾਹੀ ਬਖਸ਼ਿਸ਼ ਤੋਂ ਵਾਂਝਾ ਹੋ ਜਾਂਦਾ ਹੈ। ਆਪ ਹੁਦਰੇ ਜਾਂ ਭੁੱਲੇ ਹੋਏ ਬੱਚੇ ਵਾਂਗ ਗੁਰਪ੍ਰਸਾਦ ਦੀ ਫੁਹਾਰ ਦੀ ਠੰਡਕ ਤੋਂ ਸੱਖਣੇ ਹੋ ਕੇ ਉਹ ਮਾਇਆ ਦੇ ਅਧੀਨ ਫਿਰ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਕਰਮ ਕਰਦਾ ਅਤੇ ਉਹਦੇ ਨਤੀਜੇ ਭੁਗਤਦਾ ਹੈ। ਇੱਥੇ ਸਾਰੀ ਗੱਲ ਦਾ ਨਿਚੋੜ ਸਾਡੀ ਭੁੱਲ ਵਿੱਚ ਜਾਂ ਸਾਡੀ ਯਾਦ ਵਿੱਚ ਹੈ। ਜਦੋਂ ਅਸੀਂ ਆਪਣੀ ਇਲਾਹੀ ਮਾਤਾ ਨੂੰ ਭੁੱਲ ਜਾਂਦੇ ਹਾਂ ਅਤੇ ਅਸੀਂ ਆਪ ਹੀ ਗੁਰਪ੍ਰਸਾਦ ਦੀ ਰਵਾਨਗੀ ਵਿੱਚ ਵਿਘਨ ਪਾ ਦਿੰਦੇ ਹਾਂ ਅਤੇ ਗੁਰਪ੍ਰਸਾਦ ਤੋਂ ਆਪਣੇ ਆਪ ਹੀ ਸੱਖਣੇ ਹੋ ਜਾਂਦੇ ਹਾਂ। ਫਿਰ ਜਦੋਂ ਕਦੀ ਅਸੀਂ ਭੁੱਲ ਵਿੱਚੋਂ ਨਿਕਲ ਕੇ ਇਲਾਹੀ ਮਾਤਾ ਦੀ ਯਾਦ ਵਿੱਚ ਲੱਗਦੇ ਹਾਂ, ਸਿਮਰਨ ਵਿੱਚ ਲੱਗਦੇ ਹਾਂ ਤਾਂ ਸਾਡੇ ਮਨ ਦੀ ਡੋਰ ਮੁੜ ਇਲਾਹੀ ਰਵਾਨਗੀ ਨਾਲ ਜੁੜ ਜਾਂਦੀ ਹੈ ਅਤੇ ਅਸੀਂ ਮੁੜ ਗੁਰਪ੍ਰਸਾਦ ਦੀ ਛਤਰ ਛਾਇਆ ਹੇਠ ਇਲਾਹੀ ਪਿਆਰ ਮਾਣ ਸਕਦੇ ਹਾਂ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁਵਿਧਤਾ ਵੈ, ਤੁਧ ਚਿੱਤ ਆਏ ਮਹਾਂ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਦੁੱਖ ਤਦੇ ਜਦ ਵਿਸਰੈ, ਸੁੱਖ ਪ੍ਰਭ ਚਿੱਤ ਆਏ। ਇਸੇ ਕਰਕੇ ਸੁਖਮਨੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਨੇ ਸਾਨੂੰ ਇਹ ਉਪਦੇਸ਼ ਦਿੱਤੇ ਹਨ, ਜੇ ਪ੍ਰਸਾਦ 36 ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ। ਜੇ ਪ੍ਰਸਾਦ ਅਭੁੱਖਨ ਪਹਿਰੀਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਬਾਗ ਮਿਲਖ ਤਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ। ਸੋ 84 ਲੱਖ ਜੂਨਾਂ ਵਿੱਚੋਂ ਕੇਵਲ ਬੰਦੇ ਨੂੰ ਹੀ ਇੰਨੀ ਤੀਖਣ ਬੁੱਧੀ ਬਖਸ਼ੀ ਹੈ, ਜਦਕਿ ਬਾਕੀ ਜੂਨਾਂ ਨੂੰ ਕੇਵਲ ਇੰਨੀ ਬੁੱਧੀ ਦਿੱਤੀ ਗਈ ਜਿਸ ਨਾਲ ਉਹ ਆਪਣਾ ਜੀਵਨ ਨਿਰਬਾਹ ਕਰ ਸਕਣ। ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਹੋਣ ਕਰਕੇ ਮਨੁੱਖ ਨੂੰ ਪਰਮੇਸ਼ਰ ਨੇ ਅਤਿਅੰਤ ਤੀਖਣ ਬੁੱਧੀ ਦਿੱਤੀ, ਜਿਹਦੇ ਨਾਲ ਇਹ ਅਨੇਕਾਂ ਉਕਤੀਆਂ ਜੁਕਤੀਆਂ ਏਹੜ ਤੇਹੜ ਸਿਆਣਪਾਂ ਚਲਾਕੀਆਂ ਘੋਟ ਘੋਟ ਕੇ ਆਪਣੇ ਕਰਤੇ ਇਲਾਹੀ ਮਾਤਾ ਪਿਤਾ ਪਰਮੇਸ਼ਰ ਦੀ ਹੋਂਦ ਨੂੰ ਭੁੱਲ ਕੇ ਬੇਮੁੱਖ ਹੋ ਜਾਂਦਾ ਹੈ। ਇਹ ਇਲਾਹੀ ਹੁਕਮ ਤੋਂ ਅਣਜਾਣ ਹੋ ਕੇ ਤ੍ਰੈ ਗੁਣਾਂ ਦੇ ਅਸੂਲ ਅਧੀਨ ਕਰਮ ਕਰਦਾ ਅਤੇ ਉਹਨਾਂ ਦੇ ਨਤੀਜੇ ਭੁਗਤਦਾ ਹੈ। ਬਾਕੀ 84 ਲੱਖ ਜੂਨਾਂ ਵਿੱਚ ਸੀਮਿਤ ਬੁੱਧੀ ਹੋਣ ਕਰਕੇ ਉਹ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਸਹਿਜੇ ਅਤੇ ਅਭੋਲ ਵਿਚਰਦੇ ਹਨ ਅਤੇ ਜੀਵਨ ਬਤੀਤ ਕਰਦੇ ਹਨ। ਸੋ ਉਹਨਾਂ ਦਾ ਵਿਕਾਸ ਸਹਿਜੇ ਹੀ ਹੁੰਦਾ ਰਹਿੰਦਾ ਹੈ। ਇਸੇ ਕਰਕੇ ਗੁਰੂ ਬਾਬੇ ਨੇ ਕੇਵਲ ਮਨੁੱਖੀ ਜੀਵਾਂ ਨੂੰ ਹੀ ਇਹ ਉਪਦੇਸ਼ ਦਿੱਤੇ ਹਨ, ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵਲਾਏ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਮਨ ਸਿਆਣਪ ਛੋਡੀਐ ਗੁਰ ਕਾ ਸ਼ਬਦ ਸੰਭਾਲੇ। ਸਾਡੇ ਇਲਾਹੀ ਮਾਤਾ ਪਿਤਾ ਨੂੰ ਗਿਆਨ ਸੀ ਕਿ ਇਨਸਾਨ ਆਪਣੀ ਹੋਮੇ ਅਧੀਨ ਹੋ ਕੇ ਆਪਣੀ ਤੀਖਣ ਬੁੱਧੀ ਦੁਆਰਾ ਉਕਤੀਆਂ ਜੁਕਤੀਆਂ ਅਤੇ ਸਿਆਣਪਾਂ ਨਾਲ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਇਸੇ ਲਈ ਆਦ ਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁਖਾਂ ਨੂੰ ਭੁੱਲ ਵਿੱਚੋਂ ਕੱਢ ਕੇ ਆਪਣੀ ਯਾਦ ਵਿੱਚ ਜਾਂ ਗੁਰਪ੍ਰਸਾਦ ਦੀ ਨਿੱਘੀ ਅਤੇ ਸੁਖਦਾਈ ਛਤਰ ਛਾਇਆ ਹੇਠ ਮੁੜ ਲਿਆਉਣ ਲਈ ਤੁਰੋਂ ਗੁਰੂ ਪੀਰ ਪੈਗੰਬਰ ਸੰਤ ਸਾਧ ਮਹਾਂਪੁਰਖ ਗੁਰਮੁਖ ਪਿਆਰੇ ਲੋੜ ਅਨੁਸਾਰ ਸੰਸਾਰ 'ਤੇ ਭੇਜੇ, ਜਿਨ੍ਹਾਂ ਨੇ ਵਕਤ ਦੇ ਹਾਲਾਤ ਅਨੁਸਾਰ ਜੀਵਾਂ ਨੂੰ ਪਰਮਾਰਥ ਵੱਲ ਲਾਉਣ ਲਈ ਆਤਮਿਕ ਉਪਦੇਸ਼ ਦਿੱਤੇ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀਂ ਦੂਰ, ਸਾਧ ਰੂਪ ਆਪਣਾ ਤਨ ਧਾਰਿਆ ਮਹਾਂ ਅਗਨ ਤੇ ਆਪ ਉਭਾਰਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਕਾਇਨਾਤ ਰਚਨ ਵੇਲੇ ਅਕਾਲ ਪੁਰਖ ਨੇ ਇੱਕੋ ਵਾਰੀ ਆਪਣੇ ਕਵਾਓ ਦੁਆਰਾ ਸਭ ਕੁਝ ਬਣਾ ਧਰਿਆ ਅਤੇ ਇਹਦੇ ਵਿੱਚ ਆਪਣੀ ਜੋਤ ਰੱਖ ਕੇ ਇਹਨੂੰ ਚਲਾਉਣ ਲਈ ਹੁਕਮ ਦੁਆਰਾ ਹੀ ਸਾਰੇ ਪ੍ਰਬੰਧ ਕਰ ਦਿੱਤੇ। ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦੀ ਸਾਡੇ ਵਾਸਤੇ ਬਖਸ਼ਿਸ਼ ਹੈ, ਗੁਰਪ੍ਰਸਾਦ ਦਾ ਸਦੀਵੀ ਪ੍ਰਤੀਕ ਹੈ। ਇਸੇ ਲਈ ਬਾਣੀ ਵਿੱਚ ਉਹਨੂੰ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਕਿਹਾ ਗਿਆ ਹੈ। ਇਸੇ ਤਰ੍ਹਾਂ ਗੁਰਬਾਣੀ ਵੀ ਇਹ ਧੁਰੋਂ ਪਰਮੇਸ਼ਰ ਦੀ ਸਾਡੇ ਲਈ ਬਖਸ਼ਿਸ਼ ਹੈ, ਇਹ ਸਤਿਗੁਰ ਪ੍ਰਸਾਦ ਹੈ, ਇਹ ਆਤਮਿਕ ਦੇਣ ਹੈ। ਪਰਮੇਸ਼ਰ ਜਾਂ ਸਾਡੀ ਇਲਾਹੀ ਮਾਤਾ ਦੇ ਹਿਰਦੇ ਵਿੱਚ ਆਪਣੀ ਅੰਸ਼ ਲਈ ਅਤਿਅੰਤ ਪਿਆਰ ਭਾਵਨਾ ਹੈ। ਇਸੇ ਲਈ ਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੀਤਮ, ਅਤ ਪ੍ਰੀਤਮ, ਪ੍ਰੇਮ ਪੁਰਖ ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਣ ਆਧਾਰਾ ਰਾਮ, ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ, ਤੁਮ ਹੀ ਪੇਖ ਪੇਖ ਮਨ ਬਿਗ ਸਾਰੇ। ਮਿਹਰ, ਬਖਸ਼ਿਸ਼, ਪ੍ਰਸਾਦ, ਗੁਰਪ੍ਰਸਾਦ ਦੀਆਂ ਭਾਵਨਾਵਾਂ ਇਸੇ ਇਲਾਹੀ ਪ੍ਰੀਤ ਪਿਆਰ ਦੇ ਰੰਗ ਤੇ ਅੰਗ ਹਨ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਵੀ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ। ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ, ਭੁੱਲੇ ਵਿਛੜੇ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ। ਉਹਨੂੰ ਮੁੜ ਆਪਣੇ ਗੱਲ ਲਾ ਕੇ ਆਪਣੀ ਗੋਦ ਦਾ ਨਿੱਘ, ਮਾਂ ਪਿਆਰ ਦਾ ਸੁੱਖ ਦੇਣ ਲਈ ਲੋਚਦੀ ਤੇ ਤਾਂਘਦੀ ਰਹਿੰਦੀ ਹੈ। ਆਪਣੇ ਬੱਚੇ ਵੱਲ ਸੁਨੇੜੇ ਭੇਜ ਭੇਜ ਕੇ ਉਹਨੂੰ ਮੁੜ ਆਪਣੇ ਵੱਲ ਪ੍ਰੇਰਦੀ ਤੇ ਖਿੱਚਦੀ ਹੈ। ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਉਹ ਆਪਣੀ ਅੰਸ਼ ਆਪਣੀ ਉਮਤ ਤੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ। ਸਾਰੀ ਕਾਇਨਾਤ ਦੇ ਅੰਤਰੀਵ ਜੀਵਨ ਦੀ ਰਵਾਨਗੀ ਵਿੱਚ ਇਸੇ ਕਰਕੇ ਉਹਨੇ ਆਪਣੇ ਪਿਆਰ ਦੀ ਖਿੱਚ ਪ੍ਰਵੇਸ਼ ਕੀਤੀ ਹੋਈ ਹੈ। ਇਹ ਇਲਾਹੀ ਪਿਆਰ ਦੀ ਖਿੱਚ, ਇਹ ਤਾਰ, ਇਹ ਵੇਗ ਉਸ ਅਕਾਲ ਪੁਰਖ ਦੀ ਸਾਡੇ ਲਈ ਮਿਹਰ, ਬਖਸ਼ਿਸ਼ ਤੇ ਗੁਰਪ੍ਰਸਾਦ ਦਾ ਹੀ ਪ੍ਰਤੀਕ ਹੈ, ਜੋ ਕਿ ਹਰ ਇੱਕ ਜੀਵ ਦੇ ਨਾਲ ਲਿਖਿਆ ਹੋਇਆ ਹੈ। ਅੰਤਰ ਰਵ ਰਿਹਾ ਭਰਪੂਰ ਹੈ ਇਹ ਪਿਆਰ ਦੀ ਖਿੱਚ, ਤਾਰ, ਰਵਾਨਗੀ ਸਦੀਵੀ ਅਮੁੱਕ ਤੇ ਕਾਲ ਰਹਿਤ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ। 84 ਲੱਖ ਜੂਨਾਂ ਤਾਂ ਅਭੋਲ ਤੇ ਸਹਿਜ ਸੁਭਾਏ ਆਪਣੇ ਹੁਕਮੀ ਅਕਾਲ ਪੁਰਖ ਵੱਲ ਉਹਦੇ ਹੁਕਮ ਦੀ ਗੁਰਪ੍ਰਸਾਦ ਰੂਪੀ ਰਵਾਨਗੀ ਦੇ ਵੇਗ ਵਿੱਚ ਰੁੜੀਆਂ ਜਾ ਰਹੀਆਂ ਹਨ। ਪਰ ਇਨਸਾਨ ਆਪਣੀ ਪ੍ਰਬਲ ਹਉਮੈ ਅਤੇ ਤੀਖਣ ਬੁੱਧੀ ਦੁਆਰਾ ਹਰ ਸ਼ੈ ਨੂੰ ਘੋਖਦਾ ਪਰਖਦਾ ਹੈ, ਉਹਦੀ ਬਾਬਤ ਆਪਣੇ ਮਨ ਦੀ ਰੰਗਤ ਅਨੁਸਾਰ ਨਤੀਜੇ ਕੱਢਦਾ ਹੈ। ਇਸ ਤਰ੍ਹਾਂ ਆਪਣੇ ਕਰਤੇ ਪਰਮੇਸ਼ਰ ਦੀ ਬਾਬਤ ਵੀ ਉਹ ਕਈ ਕਿਸਮ ਦੇ ਸਵਾਲ ਜਵਾਬ, ਉਕਤੀਆਂ ਜੁਕਤੀਆਂ, ਸਿਆਣਪਾਂ, ਸ਼ੰਕੇ, ਫਿਲੋਸਫੀਆਂ ਘੋਟ ਘੋਟ ਕੇ ਰੱਬ ਦੀ ਹੋਂਦ ਅਤੇ ਉਹਦੀ ਬਖਸ਼ਿਸ਼ 'ਤੇ ਵੀ ਕਿੰਤੂ ਪਰੰਤੂ ਕਰਨ ਲੱਗਦਾ ਹੈ। ਇਹ ਕਿੰਤੂ ਕਰਦਾ ਹੋਇਆ ਉਹ ਕਈ ਵਾਰੀ ਨਾਸਤਿਕਤਾ ਦੀ ਹੱਦ ਤੱਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਆਤਮਿਕ ਸ਼ਰਧਾ ਅਤੇ ਵਿਸ਼ਵਾਸ ਦੀ ਤਾਰ ਜਾਂ ਵੇਗ ਤੋਂ ਬੇਸੁਰਾ ਹੋ ਕੇ ਇਲਾਹੀ ਬਖਸ਼ਿਸ਼ ਅਤੇ ਗੁਰਪ੍ਰਸਾਦ ਤੋਂ ਵਾਂਝਾ ਹੋ ਜਾਂਦਾ ਹੈ। ਕਿਸੇ ਵੀ ਵਿਅਕਤੀ ਦੇ ਮੇਲ ਜੋਲ ਦੀ ਤਾਰ ਇੱਕ ਦੂਜੇ ਦੇ ਭਰੋਸੇ 'ਤੇ ਨਿਰਭਰ ਹੁੰਦੀ ਹੈ, ਜਿਹੜੀ ਉਹਨੂੰ ਸੁਰ ਵਿੱਚ ਰੱਖਦੀ ਹੈ ਅਤੇ ਉਹ ਆਪਸ ਵਿੱਚ ਅੰਤਰੀਵ ਤੌਰ 'ਤੇ ਲੇਵਾ ਦੇਵੀ ਕਰਦੇ ਹਨ। ਜਦ ਵਿਸ਼ਵਾਸ ਦੀ ਤਾਰ ਟੁੱਟ ਜਾਵੇ, ਢਿੱਲੀ ਹੋ ਜਾਵੇ ਤਾਂ ਉਹਨਾਂ ਦਾ ਮੇਲ ਜੋਲ ਓਪਰਾ, ਫੋਕਾ ਅਤੇ ਲਾਭਹੀਣ ਹੋ ਜਾਂਦਾ ਹੈ। ਉਹਨਾਂ ਦੇ ਮਨ ਅੰਤਰੀਵ ਤੌਰ 'ਤੇ ਨਾ ਮਿਲਣ ਕਰਕੇ ਉਹਨਾਂ ਦੇ ਖਿਆਲਾਂ, ਰੀਝਾਂ, ਕਲਪਨਾਵਾਂ ਵਿੱਚ ਅੰਤਰ ਆ ਜਾਂਦਾ ਹੈ। ਉਹ ਬਾਹਰੀ ਤੌਰ 'ਤੇ ਭਾਵੇਂ ਇਕੱਠੇ ਰਹਿੰਦੇ ਵਰਤਦੇ ਹਨ ਪਰ ਆਪਸ ਵਿੱਚ ਬੇਸੁਰੇ ਹੋ ਜਾਂਦੇ ਹਨ, ਜਿਸ ਕਰਕੇ ਉਹਨਾਂ ਵਿਚਕਾਰ ਅੰਤਰੀਵ ਮੇਲਜੋਲ, ਲੇਵਾ ਦੇਵੀ ਜਾਂ ਸਾਂਝ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਦੋਂ ਸਿਆਣਪਾਂ ਜਾਂ ਸ਼ੰਕਿਆਂ ਕਾਰਨ ਸਾਡੀ ਅਕਾਲ ਪੁਰਖ ਲਈ ਸ਼ਰਧਾ ਭਾਵਨੀ ਵਿੱਚ ਵਿਘਨ ਪੈ ਜਾਂਦਾ ਹੈ ਤਾਂ ਪਰਮੇਸ਼ਰ ਨਾਲ ਸਾਡਾ ਅੰਤਰ ਆਤਮੇ ਮੇਲਜੋਲ ਨਹੀਂ ਹੁੰਦਾ, ਅਸੀਂ ਰੱਬੀ ਪ੍ਰਕਾਸ਼, ਬਖਸ਼ਿਸ਼, ਗੁਰਪ੍ਰਸਾਦ ਤੋਂ ਵਾਂਝੇ ਹੋ ਜਾਂਦੇ ਹਾਂ। ਇਹਦੇ ਵਿੱਚ ਸਾਡੀ ਅਣਗਹਿਲੀ ਅਤੇ ਅਗਿਆਨਤਾ ਦਾ ਦੋਸ਼ ਹੈ, ਪਰਮੇਸ਼ਰ ਦੀ ਗੁਰਪ੍ਰਸਾਦ ਦਾ ਨਹੀਂ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈਆ ਰੇ ਸੋਈ, ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੇ, ਮਿਲਿਆ ਕਈਆ ਸੋਏ। ਇਹਦੇ ਮੁੱਢਲੇ ਕਾਰਨ ਕੀ ਹਨ? ਪਹਿਲਾਂ ਤਾਂ ਅਸੀਂ ਪਰਮੇਸ਼ਰ ਦੀ ਹੋਂਦ ਤੋਂ ਸ਼ਰਧਾਹੀਨ ਹੋ ਕੇ ਉਹਨੂੰ ਭੁੱਲ ਜਾਂਦੇ ਹਾਂ, ਉਹਦੇ ਤੋਂ ਬੇਮੁੱਖ ਹੋ ਜਾਂਦੇ ਹਾਂ। ਦੂਸਰਾ, ਪਰਮੇਸ਼ਰ ਦੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਅਸੀਂ ਅਣਜਾਣ ਜਾਂ ਵੇਸਲੇ ਹੁੰਦੇ ਹਾਂ। ਤੀਸਰਾ ਪਰਮੇਸ਼ਰ ਦੇ ਹੁਕਮ ਰੂਪੀ ਇਲਾਹੀ ਵੇਗ ਜਾਂ ਰਵਾਨਗੀ ਤੋਂ ਅਸੀਂ ਆਪਣੀਆਂ ਚਤੁਰਾਈਆਂ ਅਤੇ ਸਿਆਣਪਾਂ ਦੁਆਰਾ ਬੇਸੁਰੇ ਹੋ ਕੇ ਰੱਬੀ ਪਿਆਰ ਦੀ ਤਾਰ ਤੋਂ ਟੁੱਟ ਜਾਂਦੇ ਹਾਂ ਅਤੇ ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਜੋ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਪਰਮੇਸ਼ਰ ਤੋਂ ਭੁੱਲਿਆ ਅਤੇ ਬੇਮੁੱਖ ਜੀਵਾਂ ਵਾਸਤੇ ਉਪਦੇਸ਼ਾਂ ਦੁਆਰਾ ਇਉਂ ਪ੍ਰੇਰਨਾ ਕੀਤੀ ਗਈ ਹੈ, ਸਾਧ ਸੰਗਤ ਉਪਜੈ ਵਿਸਵਾਸ, ਬਾਹਰ ਭੀਤਰ ਸਦਾ ਪ੍ਰਗਾਸ, ਸਤ ਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਅਤੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ ਹਰ ਰਾਮ ਨਾਮ ਨਿਸਤਾਰੇ, ਸਾਧ ਸੰਗਤ ਭਾਉ ਭਾਉ ਸਹਿਜ ਬੈਰਾਗ ਹੈ, ਸਾਧ ਸੰਗਤ ਭੈ ਪਾਏ ਨਿਜ ਘਰ ਪਾਇਆ। ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਦਾ ਅਸੀਂ ਭਾਵ ਅਰਥ ਸਮਝ ਕੇ ਪਾਠ ਕਰਨਾ ਹੈ। ਇਹਨਾਂ ਨੂੰ ਕਮਾਉਂਦਿਆਂ ਮੁੜ ਮੁੜ ਸਤਿਗੁਰੂ ਦੀ ਚਰਨ ਸ਼ਰਨ ਜਾਣਾ ਹੈ, ਫਿਰ ਸਤਿਗੁਰ ਪ੍ਰਸਾਦ ਦੇ ਪਾਤਰ ਹੋ ਕੇ ਅਸੀਂ ਆਪਣਾ ਜੀਵਨ ਸਫਲ ਕਰਨਾ ਹੈ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸਰਨ ਗਈ ਸਭ ਤਿਆਗ, ਗੁਰ ਸੁਪਰ ਸਨ ਭੈ ਵਡਪਾਗ। ਸਤਿਗੁਰੂ ਨੇ ਇਸ ਸਾਰੀ ਆਤਮਿਕ ਖੇਲ ਦਾ ਬੜਾ ਸੌਖਾ ਅਤੇ ਇੱਕੋ ਇੱਕ ਸਾਧਨ ਸਾਨੂੰ ਦੱਸਿਆ ਹੈ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੋ ਗੁਰਪ੍ਰਸਾਦ ਇਲਾਹੀ ਪਿਆਰ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ। ਹਾਂਜੀ, ਇਹ ਗੁਰਪ੍ਰਸਾਦ ਉਹਦੇ ਪਿਆਰ ਦੀ ਗਲਵੱਕੜੀ ਹੈ, ਇਹ ਉਹਦਾ ਨਿੱਗ ਹੈ, ਉਸਦਾ ਲਾਡ ਲਡਾਉਣਾ ਹੈ, ਉਹਦਾ ਖੇਲ ਖਿਲਾਉਣਾ ਹੈ, ਉਹਦਾ ਉਮਾ ਹੈ, ਉਹਦਾ ਚਾਉ ਹੈ, ਉਸਦਾ ਖੇੜਾ ਹੈ, ਉਹਦੇ ਪਿਆਰ ਦਾ ਉਛਾਲ ਹੈ, ਉਹਦੇ ਪਿਆਰ ਦਾ ਉਬਾਲ ਹੈ, ਰਸ ਹੈ, ਮਹਾਰਸ ਹੈ, ਇਹ ਉਹਦੇ ਪਿਆਰ ਦਾ ਡੁੱਲ ਡੁੱਲ ਪੈਣਾ ਹੈ, ਇਹ ਪਿਆਰੇ ਦੀ ਦਿਲ ਖਿੱਚਵੀਂ ਤੱਕਣੀ ਹੈ, ਉਹਦੀ ਤੱਕਣੀ ਦਾ ਜਾਦੂ ਹੈ, ਤੱਕਣੀ ਦਾ ਨਸ਼ਾ ਹੈ, ਇਹ ਨਸ਼ੇ ਦੀ ਮਸਤੀ ਹੈ, ਮਸਤੀ ਦੀ ਰੌਂ ਹੈ, ਰੌਂ ਦੀ ਰਵਾਨਗੀ ਹੈ, ਜੋ ਰਸ ਰੂਪ ਹੈ, ਪ੍ਰਕਾਸ਼ ਰੂਪ ਹੈ, ਇਹ ਸਹਿਜ ਸੁਭਾਏ ਹੈ, ਸਰਬ ਵਿਆਪਕ ਹੈ। ਹਾਂਜੀ, ਗੁਰਪ੍ਰਸਾਦ ਦੀ ਬਾਤ ਅਮੁੱਕ ਹੈ, ਅਥਾਹ ਹੈ, ਅਮਿੱਤ ਹੈ, ਅਟੁੱਟ ਹੈ, ਸਦੀਵੀ ਹੈ, ਭਰਪੂਰ ਹੈ, ਲਗਾਤਾਰ ਹੈ, ਇਹ ਓਤ ਪੋਤ ਲਪਟਾਈ ਹੈ, ਇਹ ਕਾਨੂੰਨ ਰਹਿਤ ਹੈ, ਇਹ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਹੈ, ਇਹਦਾ ਦਾਤਾ ਸਦਬਖਸ਼ਿੰਦ ਹੈ, ਸਦਾ ਮਿਹਰਬਾਨ।